सतनाम श्री वाहे गुरु साहिब जी सोरठ महला पंजवा मृतक कौ पायो तन सासा बिछड़त आन मिलाया पशु प्रेत मुगद भय स्रोते हर नामा मुख गाया मृतक कौ पायो तन सासा बिछुरत आन मिलाया पशु प्रेत मुगद भय स्रोते हर नामा मुख गाया पूरे गोर की देख वडाई ताकी कीमत कहन ना जाई रहाओ दुख सोग का ढाहो डेरा आनंद मंगल विश्रामा मन बांछत फल मिले अचिंता पूरन होए कामा इहां सुख आगे मुख उजल मिट गए आवन जाने निर्भउ भए हृदय नाम वसिया अपने सतगुर कै मन भाणे उठत बैठत हर गुण गावै दुख दर्द भ्रम भागा कहो नानक ताके पूर करम्मा जाका गुर चरनी मन लागा उठत बैठत हर गुण गावै दुख दर्द भ्रम भागा कहो नानक ताके पूर करम्मा जाका गुर चरनी मन लागा
वाहेगुरु जी का खालसा वाहेगुरु जी की फतेह। परम सन्मान सत्कार योग जुग जुग अटल शब्द गुरु चावर तख्त छतर दे मालक दसां पातशाहियां दी जोत समरथ प्रतख हाजर नाजर सतगुरु वाली ए दो जहां हालत पलत दे रखियक धन धन साहिब सतगुरु आदि श्री गुरु ग्रंथ साहिब जी महाराज ऐसे दीन दयाल पर उपकारी करुणा निदान कृपा दी खान सतगुरु पातशाह महाराज जी दी अपरे अपार कृपा रहमत बख्शह दा सदका पंचम पातशाह गुरुदेव शहीदां दे सरता शांति दे पुंज धन 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 सतगुरु श्री गुरु अर्जन देव पातशाह महाराज जी दे पावन पवित्र इतिहासक मुकद्दस स्थान गुरुद्वारा मंजी साहब दीवान हाल विखे धन 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 सतगुरु श्री गुरु रामदास सच्चे पातशाह महाराज जी दे दर घर दे विचों सचखंड श्री हरिमंदर साहब जी वि अंदरों प्राप्त होए अमृत वेले दे श्री मुखवाक दी अमृत विचार नूं सरवण करन वास्ते सतगुरु पातशाह महाराज जी दी पावन पवित्र हजूरी दे अंदर हाजरियां भर रहे यात्रा करदियां जीवन दियां कड़ियां नूं समय सवासां नूं सफलियां कर रहे और टीवी माध्यम राहीं इंटरनेट दे राहीं देशां विदेशां विच बैठ करके धन सतगुरु श्री गुरु रामदास पातशाह महाराज जी दे घर नाल सांझ पा रहे जुड़ रहे गुरु सवारे गुरु पातशाह महाराज जी दी साजी नवाजी गुरु रूप गुरु खालसा गुरु संगत जी आप जी वडभागे हो वड्डियां भागां सदका सतगुरु पातशाह महाराज जी दी अमृत बाणी तुरकी बाणी नूं सरवण करन दा सुभाग प्राप्त होया है। सतगुरु पातशाह महाराज जी ने त्रुट करके कृपा करके जो अमृत श्री मुखवाक दी दात सानू बख्शिश कीती है उस दी कुछ समय वास्ते विचार करनी है। सतगुरु पातशाह महाराज जी कृपा करन सोझी बख्शन तौफीक बख्शन असी सतगुरु पातशाह महाराज जी दे अमृत शब्द दी बाणी दी गुरु आशे अनुसार विचार कर सकीए समझ सकीए जिवें सतगुरु पातशाह महाराज जी कृपा कर रहे हन शरदा प्रेम भावना दे सहत साहबां जी दी अमृत विचार नाल सांझ पाईए सब तो पहला सारे जपिए सतनाम श्री वाहिगुरु साहिब जी
सतनाम श्री वाहिगुरु साहिब जी सोरठ महला पंजवा
सोठ राग दे अंदर सोठ राग दे द्वारा महला दा अर्थ हुंदा है स्वरूप पंजवां पंजवें पातशाह धन 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 सतगुरु श्री गुरु अर्जन दे पातशाह महाराज जी सोठ राग दे अंदर अमृत उपदेश उचारण कर रहे हन। विद्वानां दे अनुसार सोठ नूं राग नहीं मन्निया जांदा है पर गुरु पातशाह महाराज जी ने राग शब्द ही इकतियां रागां दे नाम दे नाल वरतिया है अमृत बाणी दे अंदर। सो सतगुरु पातशाह महाराज जी सोठ राग दे अंदर पावन उपदेश फरमा रहे हन
मृतक कौ पायो तन सासा बिछरत आन मिलाया।
इस पावन शब्द दे अंदर सतगुरु पातशाह जी ने पूर्ण सतगुरु समर्थ सतगुरु अकथ सतगुरु जी दी महिमा वड्याई जस कीर्ति सिफत सलाह बख्शिश कीती है और अपनी रसना तो उस महान सतगुरु धन सतगुरु श्री गुरु नानक देव पातशाह महाराज जी तो लैके साहब गुरु रामदास पातशाह महाराज जी सच्चे सतगुरां दी महिमा वड्याई कथन कीती है। रहाओ वाले बंद दे विच इस पावन शब्द का केंद्री भाव है। सो आपां एक एक पंक्ति दी विचार दे नाल सांझ पाईए। साहब जी फरमा रहे हन मृतक कौ पायो तान सासा। मृतक कहिंदे ने मुरदे नूं जो मर चुका होवे। गुरु पातशाह महाराज जी ने अमृत बाणी दे अंदर जदों मृतक दी मुरदे दी व्याख्या कीती है तां साहिब सतगुरु श्री गुरु अर्जन देव पातशाह महाराज जी दे पावन बचन हन अत सुंदर कोलीन चतर मुख ज्ञानी धनवंत मृतक कहिए नानका जे प्रीत नहीं भगवंत। पांच गुण वैसे हर मनुख विच नहीं हुंदे पर किसे विच जेकरे पांच खूबियां पांच गुण होन अत सुंदर बहुता सुंदर सोहना सुनखा होना कुलीन उच्ची कोल उच्चे घराने खानदान विच मनुख दा जन्म होना। चतर कहिंदे ने सियाने नूं होशियार नूं मुख ज्ञानी मूंह दा ज्ञानवान होना जो किसी ने सवाल पूछना फट उहदा उत्तर दे देना। धनवंत कहिंदे ने अमीर नूं आर्थिक पक्ष तों बहुत ज़्यादा अमीर धनवान होवे। ये पांच खूबियां पांच गुण भावें किसी मनुख विच होन पर सतगुरु साहब जी कहिंदे मृतक कही है नानका उस व्यक्ति नूं मुरदा कहना चाहिदा। क्यों कि उहदे साह नहीं चलदे। साहब कहिंदे जिहड़ा अकाल पुरख वाहिगुरु जी का दैवी गुण है प्रेम प्यार स्नेह ते मुहब्बत उहदा हिरदा इस पक्ष तों खाली ते सखना है। मृतक कही है नानका जे प्रीत नहीं भगवंत वाहिगुरु की प्रीत नहीं ना तो वह मुरदे की न्याई है। सतगुर सेवना कीनिया हर नाम ना लगो प्यार। जिन्हां दा वाहिगुरु जी दे नाम नाल प्यार नहीं लगा ते सतगुरु पातशाह महाराज जी दी सेवा नहीं कीती उन्हां दे बारे भी सतगुरु पातशाह महाराज जी दे बचन हन के मत जानो ओए जीवन दे ओए मृतक है संसार। मता समझो कि वह बंदे जिउंदे फिरदे ने संसार विच वह मरे होए मुरदियां दी न्याई हन। फिर अगे जाके साहब कहिंदे ने नानक मनमुख जी वाली हन। जेडे मनमुख ने नानक मनमुख जीवंदियां मरे वह जिउंदे जी ही मरे हन। जिन्हां नूं अकाल पुरख जी का नाम विसर जाए परमात्मा भुल जाए। एक थान ते मारू राग दे अंदर सतगुरु पातशाह महाराज जी का बचन है सुख समूह भोग भूम सुबाई को तनी नानक हब रोग मृतक नाम विहोणिया। कि किसी मनुख दे कोल दुनिया दे सारे सुख आराम होन सारे सुखां नूं माणदा होवे सारी धरती का मालक बन जाए सारी धरती उसदे कोल उसदे अधीन होवे ते सतगुरु पातशाह महाराज जी फरमाउंदे हन अजिहा मनुख जिहड़ा है वह सुखां दे विच वसदा होया वी उहदे सारे सुख ही रोग ते दुख दे समान हन। क्योंकि मृतक नाम विहोणिया अकाल पुरख जी का नाम वो दे पल्ले नहीं सिमरन वो दे कोल नहीं है। हुण सतगुरु साहब जी मुरदे नूं किवें जिउंदा करदे ने असीं आम तौर ते जदों किसे मनुख दे सवास पूरे हो जान साह मुक जान असीं कह दिंदे हैं मृतक हो गया जां मर गया जां शरीर छड गया जां चढ़ाई कर गया है। पर गुरु पातशाह महाराज जी ने मौत ते जीवन की व्याख्या बड़े उच्चे ढंग उच्चे रूप उच्चे ढंग दे नाल बयान कीती है कि असल विच मुरदा कौन है ते जीवंदा कौन है। जीवत पेखे जिनी हर हर त्याया साध संग तिनी दर्शन पाया। जिउंदे मनुख ओ हन जिहड़े अकाल पुरख नूं याद करदे ने। ते सतगुरु पातशाह महाराज जी जीवन किवें देंदे ने, मृतक कौ पायो तन सासा। मृतक मुरदा हो चुके जीव दे अंदर कौ दा अर्थ है ताई जानू। पायो तन सासा, इस तन शरीर दे अंदर सासा सुवास पा दिते। सासा कहिंदे ने साहां नूं, दमां नूं, जो साढ़े शरीर च प्राण चलते हैं। सो वाहेगुरु परमेशर ने नाम रूपी सुवास बख्शिश कर दिते हैं। जिन्ना नाम रूपी सुवासा नूं प्राप्त करके जीवना हर जीवना हर जीवन जप साध संग, सत संगत च जप करके वाहेगुरु जी दे नाम नूं आत्मक जीवन प्राप्त कर लिया है, असली जीवन हासिल कर लिया। बिशरत आन मिलाया, जन्मा जन्मात्रा दे विछड़िया होया नूं गुरु साहब जी ने अपनी शरण विच आन लिया करके मिलाया, परमात्मा दे नाल मिला दिता, अकाल पुरख जी नाल जोड़ दिता। ये जीव आत्मा पता नहीं किन्ने जन्मां नूं भोग करके, किन्ने गेड़ कट करके इस मनुखा जन्म विच आई है। बाणी दे अंदर इस यात्रा दा बड़ा लम्मा चौड़ा विस्तार विच जिक्र कीता है। कई जन्म पैकीट पतंगा, कई जन्म गजमीन कुरंगा, कई जन्म पंखी सर्प होयो, कई जन्म हैवर ब्रिख जोयो। इन्हां जूनां दे विच जीव लंघदा रहा है, पशु पंछियां दियां सप्पां दियां दरख्तां दियां जूनां दे विचों जीव लंघिया है। ऐसे घर हम बहुत बसाए, जब हम राम गर्भ हो आए, केतियां के बाप केतियां के बेटे, केते गुर चेले हुए। यह सिलसिला पता नहीं कदों कदा चलता सी। विछोड़े दे विच दुख सी, वियोग मिल विछड़िया, संजोगी मेल मालक ने सतगुरु दे राही कृपा करके मेल लिया है। इसे तरह ही बाहरी तौर ते मुरदा हो चुके शरीरां दे विच वी सतगुरु पातशाह महाराज जी जीवन पा देंदे हन। सतगुर मेरा मार जिवाला है, सतगुर मेरा सर्व प्रत पाले। दिल्ली विखे एक हाथी किसी महावत का शरीर छड़ जाता है, वह बड़ा विरलाप करता है, महाराज जी कृपा करो जगत गुरु श्री गुरु नानक देव पातशाह दे हजूर उसने जो बेनती की, साहबा ने भाई साहब भाई मरदाना जी नूं कह करके जल का छट्टा मरवाया, तो हाथी जिहड़ा सी जिउंदा हो गया। इसे तरह तख श्री केसगढ़ साहब की धरती ते जदों साहबा ने सीस भेट कौतक रचिया, पंजां गुरसिखां दे सीस प्रवान कीते। कई इतिहासकारां ने ऐसा भी लिख दिता कि अंदर बकरे बदे सन ते बकरे झटका दिते। ऐसा नहीं साध संगत जी, खालसा पंथ दी नहीं किसी छल फरेब ते धोखे ते नहीं रखी, सगों सच्चाई ते रखी है। जो साहबां ने स्टेज ते कहा सी कि सानू सिख दे सीस दी लोड़ है, अंदर जा करके उही भाणा वरताया सी, लहू दी धार लहू लिबड़ी शमशीर वेखण वाले सारिया ने वेखी सी। ताइयां ही दीवान विचों बैठे हुए उठ उठ करके नसन लग पए सन कि गुरु पातशाह ने तां सिख वढ़ने शुरू कर दिते हन। पर जदों वेखण वालियां वेख्या कि पंजे नौ परनौ हन, पंजे जिउंदे हन, हैरानगी दी हद ना रही। साहबां ने पहला ही बचन कह दिते कि सतगुर मेरा सर्ब पत पालै, सतगुर मेरा मार जवाले। मुरदिया के जीवां के अंदर जीवन पा देंदा है, दोबारा फिर साह चला देंदा है। यह सतगुरु के विच आप इन्नी समर्था, क्योंकि सतगुरु च आप रखियो, अकाल पुरख ने अपना आपा टकाया है। सो साहब जी फरमा रहे ने कि मुरदा होए चुके जीवां के अंदर नाम की कला पा के, नाम की सत्या पा के, नाम की शक्ति पा के जीवन दान बख्शिश कर दिता। जन्मां जन्मात्रां दे विछड़िया होया नूं अपनी शरण विच लिया के अकाल पुरख जी दे नाल मिलाप करवा दिता।
पशु प्रीत मुगत भए स्रोते, हर नामा मुख गाया।
ये पूरे सतगुरु की बरकत वडियाई ते बख्शिश है कि जो पशुआं दी न्याई पशु बिरती वाले मनुख सन, प्रेतां दी न्याई सन जीव। हुण प्रेत कौन है? कल मैं प्रेत जिनी राम ना पछाता। ਉਹ ਬੰਦੇ ਜਿਉਂਦੇ ਹੀ ਪ੍ਰੇਤ ਭੂਤ ਹਨ। ਧੰਨ ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਹਨ, ਕਬੀਰ ਜਹ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੇ। ਉਸ ਘਰ ਨੂੰ ਮਤਾ ਸਮਝੋ ਕਿ ਬੜਾ ਚੰਗਾ ਸੋਹਣਾ ਘਰ ਹੈ, ਕੋਠੀ ਬੜੀ ਵਧੀਆ ਹੈ, ਚਿੱਟੇ ਧੌਲਰ ਮਨਾਰੇ ਉੱਚੇ ਬੜੇ ਚੰਗੇ ਹਨ, ਪਰ ਮਹਾਂਪੁਰ ਕਹਿੰਦੇ ਉਹ ਸ਼ਮਸ਼ਾਨ ਭੂਮੀ ਦੀ ਨਿਆਈ ਹੈ। ਉਹ ਤਾਂ ਜਿੱਥੇ ਮੁਰਦੇ ਫੂਕੇ ਜਾਂਦੇ ਹਨ ਉਸ ਥਾਂ ਵਰਗਾ ਹੈ। ਮਰਹਟ ਸਾਰਖੇ ਭੂਤ ਬਸੇ ਤਿੰਨ ਮਾਹੇ, ਉੱਥੇ ਭੂਤ ਪ੍ਰੇਤ ਵਸਦੇ ਹਨ। ਇੱਕ ਸਟੇਜ ਐਸੀ ਹੈ ਜਿੱਥੇ ਜਾ ਕਰਕੇ ਪਸ਼ੂ ਵੀ ਮਨੁੱਖ ਦੇ ਨਾਲੋਂ ਅੱਗੇ ਲੰਘ ਜਾਂਦਾ ਹੈ, ਪਰ ਉੱਥੇ ਜਾ ਕਰਕੇ ਮਨੁੱਖ ਪਸ਼ੂ ਦੇ ਨਾਲੋਂ ਵੀ ਨੀਵਾਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਨਾਮ ਤੋਂ ਟੁੱਟੇ ਹੋਏ ਮਨੁੱਖ ਪਸ਼ੂ ਨਾਲੋਂ ਵੀ ਥੱਲੇ ਨੇ, ਕਿਉਂਕਿ ਪਸ਼ੂ ਤਾਂ ਘਾਹ ਪੱਠਾ ਖਾ ਕਰਕੇ ਅੰਮ੍ਰਿਤ ਦੀ ਨਿਆਈ ਦੁੱਧ ਦੇ ਦਿੰਦਾ ਹੈ, ਪਰ ਜਿਹੜੇ ਮਨੁੱਖ ਨਾਮ ਤੋਂ ਟੁੱਟ ਗਏ ਉਹ ਪਸ਼ੂਆਂ ਨਾਲੋਂ ਵੀ ਨੀਵੇਂ ਹਨ। ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਦਕਤਾ ਗਿਆਨ ਬਿਨਾਂ ਪਸ ਜਾਣ। ਜੇਕਰ ਆਤਮ ਗਿਆਨ ਮਨੁੱਖ ਦੇ ਕੋਲ ਨਹੀਂ ਹੈ, ਗੁਰੂ ਬਖਸ਼ਿਆ ਗਿਆਨ ਨਹੀਂ, ਤਾਂ ਸਾਹਿਬ ਕਹਿੰਦੇ ਸਮਝੋ ਕਿ ਮਨੁੱਖ ਪਸ਼ੂ ਹੀ ਹੈ, ਪਸ਼ੂ ਨਾਲੋਂ ਵੀ ਨੀਵੇਂ ਦਰਜੇ ਦਾ ਹੈ। ਮੁਗਤ ਕਹਿੰਦੇ ਨੇ ਮੂਰਖ ਨੂੰ, ਸੋ ਮੁਗਤ ਭੈ ਦਾ ਅਰਥ ਹੋਏ ਸਰੋਤੇ ਕਹਿੰਦੇ ਨੇ ਸੁਣ ਵਾਲੇ, ਉਹ ਸਰੋਤੇ ਬਣ ਗਏ ਗੁਰੂ ਦੀ ਬਾਣੀ ਨੂੰ ਨਾਮ ਸਿਮਰ ਨੂੰ ਸੁਣ ਵਾਲੇ ਬਣ ਗਏ। ਕੰਨਾਂ ਤੋਂ ਬੋਲੇ ਸਨ, ਮੂੰਹ ਤੋਂ ਗੁੰਗੇ ਸਨ, ਤੇ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਲਾ ਪ੍ਰੀਤਮ ਨੇ ਜਦੋਂ ਮਿਹਰ ਦੀ ਨਿਗਾਹ ਤਕਨੀ ਨਾਲ ਤੱਕ ਕੇ ਸੀਸ ਦੇ ਉੱਪਰ ਛੜੀ ਰੱਖ ਦਿੱਤੀ, ਤਾਂ ਛਿੱਜੂ ਝੋਵ ਝੀਵਰ ਜਿਹੜਾ ਸੀ ਨਾ, ਬੜਾ ਸਿਆਣਾ ਹੋ ਗਿਆ, ਸਮਝਦਾਰ ਹੋ ਗਿਆ, ਤੇ ਗੀਤਾ ਦਾ ਵਕਤਾ ਬਣ ਗਿਆ ਸੀ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਐਸੇ ਸਤਿਗੁਰੂ ਦੀ ਵਡਿਆਈ ਹੈ, ਹਰ ਨਾਮਾ ਮੁਖ ਗਾਇਆ। ਜਦੋਂ ਸਾਹਿਬਾਂ ਨੇ ਪਾਵਨ ਨਾਮ ਵਾਹਿਗੁਰੂ ਦਾ ਮੁਖ ਤੋਂ ਗਾ ਕੇ ਸੁਣਾਇਆ, ਪਸ਼ੂਆਂ ਪ੍ਰੇਤਾਂ ਤੇ ਮੂਰਖਾਂ ਦੀ ਨਿਆਈ ਜਿਹੜਾ ਜੀਵ ਸੀ ਨਾ, ਉਹ ਬੜਾ ਸਿਆਣਾ ਸਮਝਦਾਰ ਤੇ ਸਰੋਤਾ ਬਣ ਗਿਆ। ਅਥਵਾ ਹਰ ਨਾਮਾ ਮੁਖ ਗਾਇਆ, ਜਦੋਂ ਵਾਹਿਗੁਰੂ ਦਾ ਨਾਮ ਜੀਵ ਨੇ ਆਪਣੇ ਮੁਖ ਤੋਂ ਗਾਉਣਾ ਕੀਤਾ, ਉਚਾਰਨ ਕੀਤਾ, ਸਿਵਤ ਸਲਾਹ ਕੀਤੀ, ਤਾਂ ਇਹ ਜੀਵ ਜਿਹੜਾ ਸੀ ਨਾ, ਪਸ਼ੂ ਬਿਰਤੀ ਵਾਲਾ, ਪਸ਼ੂ ਸੁਭਾਅ ਵਾਲਾ, ਪ੍ਰੇਤ ਸੁਭਾਅ ਵਾਲਾ ਤੇ ਮੂਰਖ, ਇਹ ਸਰੋਤਾ ਬਣ ਗਿਆ, ਅਕਾਲ ਪੁਰਖ ਜੀ ਦੀ ਸਿਫਤ ਸਲਾਹ ਨੂੰ ਸੁਣਨ ਲੱਗ ਪਿਆ।
ਪੂਰੇ ਗੁਰ ਕੀ ਦੇਖ ਵਡਾਈ,
ਇਹ ਭਾਈ ਇਹ ਪੂਰਨ ਸਤਿਗੁਰੂ ਦੀ ਵਡਿਆਈ ਹੈ। ਵਡਾਈ ਸ਼ਬਦ ਦਾ ਅਰਥ ਹੈ ਵਡਿਆਈ, ਕੀਰਤੀ, ਉਪਮਾ, ਜਸ, ਮਹਿਮਾ, ਸਿਫਤ ਸਲਾਹ। ਸਾਚੇ ਗੁਰ ਕੀ ਵਡਿਆਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸੱਚੀ ਵਡਿਆਈ ਹੈ। ਪੂਰੇ ਗੁਰ ਕੀ ਦੇਖ ਵਡਾਈ ਹੈ ਭਾਈ, ਪੂਰੇ ਸਤਿਗੁਰੂ ਦੀ ਵਡਿਆਈ ਵੇਖਣਾ ਕਰੋ। ਜਦੋਂ ਗੁਰੂ ਸ਼ਬਦ ਸਾਹਿਬ ਜੀ ਬਾਣੀ ਚ ਵਰਤਦੇ ਨੇ, ਜ਼ਿਆਦਾ ਕਰਕੇ ਨਾਲ ਪੂਰਾ ਸ਼ਬਦ ਲਾਉਂਦੇ ਜਾਂ ਪੂਰੇ ਸ਼ਬਦ, ਕਿਉਂਕਿ ਕੱਚੇ ਪਿੱਲੇ ਤੇ ਅਧੂਰੇ ਸੰਸਾਰ ਚ ਬਹੁਤ ਹਨ। ਬਾਹਰੋਂ ਵੇਖਣ ਨੂੰ ਤਾਂ ਇਉਂ ਜਾਪਦਾ ਕਿ ਸ਼ਾਇਦ ਇਹਨਾਂ ਦੇ ਪੱਲੇ ਕੁਛ ਹੋਵੇ, ਪਰ ਅੰਦਰੋਂ ਖਾਲੀ ਤੇ ਸੱਖਣੇ ਹਨ। ਜਿਨ੍ਹਾਂ ਨੇ ਪੂਰਨ ਸਤਿਗੁਰੂ ਦੀ ਸ਼ਰਨ ਲਈ ਗੁਰ ਪੂਰਾ ਜਿਨ ਸਿਮਰਿਆ, ਸਹੀ ਭੈ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੈ ਰਾਸ। ਸੋ ਭਾਈ, ਪੂਰਨ ਸਤਿਗੁਰੂ ਦੀ ਵਡਿਆਈ ਵੇਖੋ, ਸਤਿਗੁਰੂ ਸੱਚੇ ਸਾਹਿਬ ਜੀ ਦੀ ਵਡਿਆਈ ਆਪਣੇ ਨੇਤਰਾਂ ਦੇ ਨਾਲ ਤੱਕਣਾ ਕਰੋ।
ਕੀਮਤ ਕਹਿਣ ਨਾ ਜਾਈ,
ਪੂਰਨ ਸਤਿਗੁਰੂ ਜੀ ਦੀ ਜਿਹੜੀ ਕੀਮਤ, ਅਰਬੀ ਬੋਲੀ ਦਾ ਸ਼ਬਦ ਹੈ, ਇਹਦਾ ਅੱਖਰੀ ਅਰਥ ਹੁੰਦਾ ਮੁੱਲ, ਭਾਵ ਅਰਥ ਹੁੰਦਾ ਕਦਰ, ਸਨਾਸ਼। ਸੋ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਐਸੀ ਵਡਿਆਈ ਹੈ, ਇੱਕ ਥਾਂ ਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਖੋਲ ਕੇ ਪੂਰੇ ਸਤਿਗੁਰੂ ਦੀ ਵਡਿਆਈ, ਉਪਮਾ, ਮਹਿਮਾ, ਮਹਾਨਤਾ ਨੂੰ ਵਰਣਨ ਕੀਤਾ ਹੈ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅੱਗ ਹਰੇ ਨਿਰਮਲ ਪੈ ਚੀਤਾ। ਪਹਿਲੀਆਂ ਪੰਕਤੀਆਂ ਹਨ, ਪਿੰਗੁਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਜਿਹੜੇ ਖਾਲ ਮੂਰਖ ਨੇ ਉਹ ਵਕਤੇ ਬਣ ਜਾਂਦੇ ਹਨ, ਬੋਲਣ ਵਾਲੇ ਬਣ ਜਾਂਦੇ ਹਨ, ਵਖਿਆਨ ਕਰਨ ਵਾਲੇ ਬਣ ਜਾਂਦੇ ਹਨ, ਤੇ ਜਿਹੜੇ ਪਿੰਗਲੇ ਦੀ ਨਿਆਈ ਹਨ ਉਹ ਪਹਾੜ ਪਰਬਤ ਤੇ ਚੜ ਜਾਂਦੇ ਹਨ। ਇੰਨੀ ਸਮਰੱਥਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਦੀ ਹੈ, ਇਹ ਸਾਰੀ ਸਤਿਗੁਰੂ ਸਾਹਿਬ ਜੀ ਦੀ ਹੀ ਕਲਾ ਹੈ। ਸੋ ਸਾਹਿਬ ਕਹਿੰਦੇ ਇਹਦੀ ਕੀਮਤ ਜਿਹੜੀ ਨਾ, ਮੁੱਲ ਜਿਹੜਾ ਹੈ, ਕਹਿਣ ਨਾ ਜਾਈ। ਹਾਂ, ਕੀਮਤ ਕਹੀ ਤਾਂ ਨਹੀਂ ਜਾ ਸਕਦੀ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਤੇਰੀ ਸਿਫਤ ਕਰਨ ਵਾਲੇ ਮਾਲਕਾ ਤੇਰਾ ਰੂਪ ਹੋ ਜਾਂਦੇ, ਤੇਰੇ ਵਿੱਚ ਅਭੇਦਤਾ ਹੋ ਜਾਂਦੇ ਹਨ, ਪਰ ਤੇਰੀ ਵਡਿਆਈ ਨੂੰ ਸੰਪੂਰਨ ਰੂਪ ਦੇ ਵਿੱਚ ਕਥਨ ਨਹੀਂ ਕਰ ਸਕਦੇ। ਇਸ ਵਾਸਤੇ ਤਾਂ ਕੀ ਕੀਮਤ, ਤਾਂ ਕੀ ਤਿਸ ਸਤਿਗੁਰੂ ਦੀ ਜਿਹੜੀ ਕੀਮਤ ਮੁੱਲ ਕਦਰ ਹੈ, ਇਹ ਕਹੀ ਨਹੀਂ ਜਾ ਸਕਦੀ, ਬਿਆਨ ਨਹੀਂ ਹੋ ਸਕਦੀ। ਵਿਸਰਾਮ ਦੇ ਕੇ ਸਾਹਿਬ ਜੀ ਕਿਰਪਾ ਕਰਦੇ ਹਨ।
ਦੁੱਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਬਿਸਰਾਮਾ।
ਕਿਹੜੀ ਵਡਿਆਈ ਹੈ ਸਤਿਗੁਰੂ ਦੀ? ਸਾਹਿਬ ਕਹਿੰਦੇ ਜਦੋਂ ਕੋਈ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਸਤਿਗੁਰੂ ਸਾਹਿਬ ਜੀ ਉਹਦੇ ਅੰਦਰੋਂ ਦੁੱਖਾਂ ਤੇ ਸੋਗਾਂ ਦਾ ਡੇਰਾ ਹੀ ਢਾਹ ਦਿੰਦੇ ਹਨ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਜਦੋਂ ਇੱਕ ਦੁੱਖ ਆਏ ਨਾ, ਫਿਰ ਦੂਜਾ ਆ ਜਾਂਦਾ, ਫਿਰ ਤੀਜਾ। ਇੱਕ ਬਿਮਾਰੀ ਠੀਕ ਨਹੀਂ ਹੁੰਦੀ, ਦੂਜੀ ਫਿਰ ਲੱਗ ਜਾਂਦੀ। ਡਾਕਟਰ ਕਈ ਵਾਰੀ ਕਹਿ ਦਿੰਦੇ ਨੇ ਕੀ ਕਰੀਏ ਜੀ, ਇਨਫੈਕਸ਼ਨ ਇੰਨੀ ਵੱਧ ਗਈ ਹੈ ਸਰੀਰ ਵਿੱਚ ਕਿ ਇੱਕ ਰੋਗ ਠੀਕ ਹੁੰਦਾ ਦੂਜਾ ਲੱਗ ਜਾਂਦਾ। ਇਹਨੂੰ ਕਹਿੰਦੇ ਨੇ ਦੁੱਖਾਂ ਦਾ ਡੇਰਾ। ਗੁਰੂ ਸਾਹਿਬ ਮਹਾਰਾਜ ਜੀ ਦੀ ਇਹ ਵਡਿਆਈ ਹੈ, ਦੁੱਖ ਸੋਗ ਕਾ ਢਾਹਿਓ ਡੇਰਾ। ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਵੇਲੇ ਜਦੋਂ ਸਿਮਰਨ ਅਭਿਆਸ ਕਰਕੇ ਉੱਠਦੇ ਸਨ, ਤੇ ਰੋਗੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ। ਜਿਨ੍ਹਾਂ ਜਿਨ੍ਹਾਂ ਦੇ ਉੱਪਰ ਅੰਮ੍ਰਿਤ ਦ੍ਰਿਸ਼ਟੀ ਗੁਰੂ ਅੰਗਦ ਦੇ ਪਾਤਸ਼ਾਹ ਦੀ ਪੈਂਦੀ ਸੀ, ਦੁੱਖ ਰੋਗ ਸੰਤਾਪ ਸਾਰੇ ਨਿਵਿਰਤ ਹੋ ਜਾਂਦੇ ਸਨ। ਅਮੇ ਉਹ ਦ੍ਰਿਸ਼ਟ ਸੁਭ ਕਰੈ ਹਰੇ ਅਗ ਪਾਪ ਸਕਲ ਮਲ। ਜਨਮਾਂ ਜਨਮਾਤਰਾਂ ਦੇ ਕੀਤੇ ਪਾਪਾਂ ਤੋਂ ਦੁੱਖ ਪੈਦਾ ਹੁੰਦੇ ਨੇ, ਜਦੋਂ ਪਾਪ ਹੀ ਮੁੱਕ ਗਏ ਤੇ ਫਿਰ ਦੁੱਖ ਨਹੀਂ ਰਹਿ ਜਾਂਦਾ। ਦੁੱਖ ਦੁੱਖ ਤੇ ਸੋਗ ਹੁੰਦਾ ਹੈ ਮਨ ਦਾ ਰੋਗ, ਜਿਹਨੂੰ ਫਿਕਰ ਕਹਿੰਦੇ ਨੇ, ਝੋਰਾ ਕਹਿੰਦੇ ਹਨ, ਚਿੰਤਾ ਕਹਿੰਦੇ ਹਨ। ਦੁੱਖ ਸੋਗ ਕਾ ਢਾਹਿਓ ਡੇਰਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਇਹ ਵਡਿਆਈ ਹੈ ਕਿ ਸਾਹਿਬਾਂ ਨੇ ਦੁੱਖਾਂ ਤੇ ਸੋਗਾਂ ਦਾ, ਮਾਨਸਿਕ ਰੋਗਾਂ ਦਾ, ਸਰੀਰਕ ਰੋਗਾਂ ਦਾ ਸਾਰਾ ਡੰਡਾ ਡੇਰਾ ਹੀ ਚੁੱਕ ਦਿੱਤਾ, ਢਾਹ ਦਿੱਤਾ। ਆਨੰਦ ਮੰਗਲ ਬਿਸਰਾਮਾ, ਆਨੰਦ ਆਨੰਦ ਸਰੂਪ, ਮੰਗਲ ਮੰਗਲਾਂ ਦੇ ਕਰਨ ਵਾਲਾ। ਮੰਗਲ ਦਾ ਅਰਥ ਹੁੰਦਾ ਖੁਸ਼ੀ, ਪ੍ਰਸੰਨਤਾ। ਬਿਸਰਾਮਾ, ਵਿਸਰਾਮ ਦਾ ਅਰਥ ਹੈ ਟਿਕਾ, ਨਿਵਾਸ, ਆਰਾਮ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸਥਿਤੀ ਪੈਦਾ ਕਰ ਦਿੱਤੀ, ਟਿਕਾ ਕਰ ਦਿੱਤਾ, ਹਿਰਦੇ ਵਿੱਚ ਨਾਮ ਦਾ ਵਾਸਾ ਕਰ ਦਿੱਤਾ, ਨਾਮ ਦੇ ਵਿੱਚ ਵਿਸਰਾਮ ਬਖਸ਼ਿਸ਼ ਕਰ ਦਿੱਤਾ, ਜਿਸ ਕਰਕੇ ਦੁੱਖਾਂ ਸੋਗਾਂ ਦਾ ਡੇਰਾ ਸਾਰਾ ਢਹਿ ਗਿਆ, ਨਾਸ਼ ਹੋ ਗਿਆ।
ਮਨ ਬਾਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕੰਮ।
ਅਸੀਂ ਜੋ ਚਾਹੁੰਦੇ ਹਾਂ ਨਾ, ਜ਼ਰੂਰੀ ਨਹੀਂ ਕਿ ਸਾਡੀ ਇੱਛਾ ਮੁਤਾਬਕ ਉਹ ਗੱਲ ਪੂਰੀ ਹੋ ਜਾਏ, ਨਹੀਂ ਹੁੰਦੀ। ਪਰ ਗੁਰੂ ਦੀ ਸ਼ਰਨ ਵਿੱਚ ਆ ਕੇ ਸਾਹਿਬ ਕਹਿੰਦੇ, ਗੁਰੂ ਦੀ ਵਡਿਆਈ ਵੇਖੋ, ਮਨ ਬਾਂਸ਼ਿਤ, ਮਨ ਦੇ ਅੰਦਰ ਬਾਂਸ਼ਿਤ ਹੁੰਦਾ ਚਾਹੇ ਹੋਏ, ਇੱਛਤ ਕੀਤੇ ਹੋਏ, ਫੁਰਨੇ ਕੀਤੇ ਹੋਏ ਕਿ ਇਹ ਇੱਛਾ ਮੇਰੀ ਪੂਰੀ ਹੋ ਜਾਏ। ਮਨ ਬਾਂਸ਼ਿਤ, ਮਨ ਭਾਉਂਦੇ, ਮਨ ਇੱਛਤ, ਫਲ ਮਿਲੇ ਅਚਿੰਤਾ। ਜਿਹੜੇ ਫਲ ਸਨ ਨਾ, ਉਹ ਅਚਿੰਤਾ ਅਚਾਨਕ ਹੀ ਪ੍ਰਾਪਤ ਹੋ ਗਏ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਨਾਲ। ਪੂਰਨ ਹੋਏ ਕੰਮਾਂ, ਸਾਰੇ ਕੰਮਾਂ, ਕੰਮ ਕਾਰਜ ਰਾਸ ਹੋ ਗਏ, ਪੂਰੇ ਹੋ ਗਏ। ਹਰ ਰਾਮ 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 ਰਾਮਾ ਜਪ, ਪੂਰਨ ਹੋਏ ਕੰਮ। ਰਾਮ ਗੋਬਿੰਦ ਜਪਿੰਦਿਆਂ ਹੋਆ ਮੁਖ ਪਵਿੱਤਰ, ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ। ਸੋ ਸਾਹਿਬ ਕਹਿੰਦੇ ਮਨ ਭਾਉਂਦੇ, ਫਲਾਂ ਦੀ ਪ੍ਰਾਪਤੀ ਹੋ ਗਈ, ਸਾਰੇ ਕਾਰਜ ਰਾਸ ਹੋ ਗਏ।
ਈਹਾ ਸੁਖ ਆਗੈ ਮੁਖ ਉਜਲ, ਮਿਟ ਗਏ ਆਵਣ ਜਾਣੇ।
ਈਹਾ ਐਸ ਲੋਕ ਦੇ ਵਿੱਚ ਸੁਖ ਹੀ ਸੁਖ ਪ੍ਰਾਪਤ ਹੋ ਗਏ, ਤੇ ਅੱਗੇ ਅੱਗੇ ਪ੍ਰਲੋਕ ਦੇ ਵਿੱਚ ਮੁੱਖ ਉਜਲਾ ਹੋ ਜਾਏਗਾ। ਮਤਾ ਕੋਈ ਸੋਚੇ ਕਿ ਇੱਥੇ ਬੰਦਾ ਦੁਖੀ ਹੋਵੇਗਾ ਤੇ ਅੱਗੇ ਸੁਖੀ ਹੋ ਜਾਏਗਾ, ਐਸਾ ਬਿਲਕੁਲ ਨਹੀਂ ਹੈ। ਬਾਣੀ ਵਿੱਚ ਲਿਖਿਆ ਹੈ ਪਹਿਲਾਂ ਇੱਥੇ ਸੁੱਖ ਮਿਲਦਾ ਤੇ ਬਾਅਦ ਵਿੱਚ ਪ੍ਰਲੋਕ ਵਿੱਚ ਮਿਲਦਾ ਹੈ। ਹਾਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਕਦੋਂ ਨਾਮ ਗੋਬਿੰਦ ਕਾ ਸਦਾ ਲੀਜੇ, ਉਦੋਂ ਸੁੱਖ ਮਿਲਦਾ। ਪਹਿਲਾਂ ਐਸ ਲੋਕ ਦਾ ਸੁੱਖ ਤੇ ਬਾਅਦ ਚ ਪ੍ਰਲੋਕ ਦਾ ਸੁੱਖ। ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਲੋਕ ਤੇ ਪ੍ਰਲੋਕ ਚ ਮੂੰਹ ਉਜਲਾ ਸਾਫ ਹੋ ਜਾਂਦਾ। ਨਹੀਂ ਤਾਂ ਸਾਹਿਬ ਕਹਿੰਦੇ ਜਦੋਂ ਪਾਪੀ ਜੀ ਪਾਪ ਕਰਮ ਕਰਦੇ ਨੇ ਦਾਗ ਦੋਸ ਮੋਹੇ ਚੱਲਿਆ ਲਾਏ ਦਰਗੇ ਦਰਸ਼ਨ ਨਾਹੀਂ ਜਾਏ। ਜਦੋਂ ਪਾਪਾਂ ਗੁਨਾਹਾਂ ਐਬਾਂ ਦੇ ਦਾਗ ਮੂੰਹ ਤੇ ਕੋਈ ਲਾ ਕੇ ਜਾਵੇਗਾ ਨਾ, ਰੱਬ ਦੇ ਘਰ ਵਿੱਚ ਉਹਨੂੰ ਢੋਈ ਥਾਂ ਨਹੀਂ ਮਿਲਦੀ। ਪਰ ਜਦੋਂ ਕੋਈ ਮੁੱਖ ਉਜਲਾ ਲੈ ਕੇ ਜਾਂਦਾ ਨਾਮ ਜਪ ਕਰਕੇ, ਪੈਰ ਸਿਰਪਾਓ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ, ਮਾਲਕ ਆਪ ਉਹਨਾਂ ਨੂੰ ਸਰੋਪਾ ਦਿੰਦਾ ਹੈ। ਮਿਟ ਗਏ ਆਵਣ ਜਾਣੇ ਜਨਮ ਲੈ ਕੇ ਆਉਣਾ ਤੇ ਮਰ ਕੇ ਜਾਣਾ, ਸਾਹਿਬ ਕਹਿੰਦੇ ਆਵਾਗਮਨ ਦਾ ਚੱਕਰ ਜੰਮਣ ਮਰਨ ਦਾ ਸਿਲਸਿਲਾ ਜਿਹੜਾ ਸੀ ਨਾ ਸਾਰੇ ਮਿਟ ਗਏ ਖਤਮ ਹੋ ਗਏ।
ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਭਾਣੇ।
ਜਦੋਂ ਆਪਣੇ ਸਤਿਗੁਰੂ ਦੇ ਮਨ ਨੂੰ ਭਾਣੇ ਭਾ ਗਏ ਚੰਗੇ ਲੱਗ ਗਏ ਨਾ, ਉਦੋਂ ਅਕਾਲ ਪੁਰਖ ਜੀ ਦਾ ਨਾਮ ਮਨ ਵਿੱਚ ਵਸਿਆ ਵਸ ਗਿਆ। ਤੇ ਨਾਮ ਜਦੋਂ ਵਸ ਗਿਆ ਨਾ ਫਿਰ ਨਿਰਭਉ ਭਏ ਉਹ ਅਵਸਥਾ ਪ੍ਰਾਪਤ ਹੋ ਗਈ ਜਿੱਥੇ ਨਿਡਰਤਾ ਪ੍ਰਾਪਤ ਹੋ ਜਾਂਦੀ, ਕੋਈ ਦੁਨੀਆਂ ਦਾ ਡਰ ਖੌਫ ਤੇ ਭੈ ਸਤਾ ਹੀ ਨਹੀਂ ਸਕਦਾ। ਨਿਰਭਉ ਜਪੈ ਸਗਲ ਭਉ ਮਿਟੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ, ਸਾਰੇ ਡਰ ਦੂਰ ਹੋ ਗਏ।
ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ।
ਇਹੋ ਜਿਹਾ ਗੁਰਮੁਖ ਜਿਹੜਾ ਗੁਰੂ ਦੇ ਮਨ ਨੂੰ ਭਾ ਗਿਆ ਨਾ, ਜਿਸ ਨੂੰ ਗੁਰੂ ਦੀ ਵਡਿਆਈ ਮਿਲ ਗਈ ਸਮਝ ਪੈ ਗਏ, ਉਠਤ ਉੱਠਦਾ ਬੈਠਤ ਬਹਿੰਦਾ ਹਰ ਗੁਣ ਗਾਵੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਸਿਫਤ ਕਰਦਾ ਹੈ, ਜਸ ਕਰਦਾ। ਮਨੁੱਖੀ ਜੀਵਨ ਦਾ ਮਕਸਦ ਹੀ ਸਾਹਿਬਾਂ ਨੇ ਬਾਣੀ ਚ ਦੱਸਿਆ ਕਿ ਗੁਣ ਗਾਉਣੇ ਹਨ। ਨੀਕੇ ਗੁਣ ਗਾਓ ਮਿਟ ਹੀ ਰੋਗ, ਵਾਹਿਗੁਰੂ ਜੀ ਦੇ ਸੋਹਣੇ ਗੁਣ ਗਾਇਆ ਕਰੋ ਤੁਹਾਡੇ ਸਾਰੇ ਰੋਗ ਮਿਟ ਜਾਣਗੇ। ਦੁੱਖ ਦਰਦ ਭ੍ਰਮ ਭਾਗਾ, ਸਾਰੇ ਦੁੱਖ ਦੁੱਖ ਤੇ ਦਰਦ ਪੀੜਾ ਤੇ ਭ੍ਰਮ ਭਟਕਣਾ, ਭਰਮ ਦੁਬਦਾ ਭਰਮ ਦੁਚਿੱਤਾਪਨ ਭਾਗਾ ਨਾਸ਼ ਹੋ ਗਿਆ। ਪੰਜ ਪ੍ਰਕਾਰ ਦਾ ਭਰਮ ਹੁੰਦਾ, ਗ੍ਰੰਥਾਂ ਚ ਲਿਖਿਆ ਹੈ ਭੇਦ ਭਰਮ ਕਰਤੱਤ ਭਰਮ ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਅੱਗੇ ਦੀ ਵਿਆਖਿਆ ਹੈ, ਸਮਾਂ ਇੰਨਾ ਨਹੀਂ ਕਿ ਪੰਜ ਪ੍ਰਕਾਰ ਦੇ ਭਰਮ ਦੀ ਅੱਗੇ ਵਿਆਖਿਆ ਕਰ ਸਕੀਏ। ਸੋ ਲੜੀਵਾਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਨਾਲ ਵੀ ਆਪਾਂ ਸਾਂਝ ਪਾਉਣੀ ਹੈ। ਬਾਣੀ ਵਿੱਚ ਬਚਨ ਹੈ ਭਰਮ ਕੀ ਹੁੰਦਾ ਹੈ, ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਅਸਲੀਅਤ ਤੋਂ ਕੋਹਾਂ ਦੂਰ ਹੋਵੇ, ਸੱਚਾਈ ਤੋਂ ਪਰੇ ਜਿਹੜੀ ਵਸਤੂ ਹੋਵੇ ਨਾ ਤੇ ਬੰਦਾ ਉਹਨੂੰ ਸੱਚ ਸਮਝ ਲਵੇ, ਇਸੇ ਦਾ ਨਾਮ ਹੀ ਭਰਮ ਹੈ। ਸੋ ਸਾਹਿਬ ਕਹਿੰਦੇ ਭਰਮ ਭਾਗਾ ਭੱਜ ਗਿਆ ਨਾਸ਼ ਹੋ ਗਿਆ।
ਕਹੋ ਨਾਨਕ ਤਾ ਕੇ ਪੂਰ ਕਰਮ ਜਾ ਕਾ ਗੁਰ ਚਰਨੀ ਮਨ ਲਾਗਾ।
ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਫਰਮਾ ਰਹੇ ਹਨ ਤਾ ਕੇ ਪੂਰ ਕਰਮ, ਤਾ ਕੇ ਉਹਨਾਂ ਗੁਰਮੁਖਾਂ ਦੇ ਉਹਨਾਂ ਜੀਵਾਂ ਦੇ ਪੂਰਨ ਪੂਰ ਕਰਮਾਂ, ਸਾਰੇ ਕਰਮਾਂ ਕਾਰਜ ਜਿਹੜੇ ਪੂਰੇ ਹੋ ਗਏ ਕਿੰਨਾ ਦੇ, ਜਾ ਕਾ ਗੁਰ ਚਰਨੀ ਮਨ ਲਾਗਾ, ਜਿਨ੍ਹਾਂ ਦਾ ਮਨ ਨਾ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਲੱਗ ਗਿਆ ਹੈ। ਗੁਰੂ ਸਾਹਿਬ ਜੀ ਦੇ ਚਰਨ ਕਿਹੜੇ ਹਨ? ਇੱਕ ਤਾਂ ਸਰਗਨ ਸਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੇ ਚਰਨ ਹਨ, ਪੰਜ ਤੱਤਾਂ ਦੀ ਦੇਹੀ ਦੇ ਚਰਨ। ਇੱਕ ਹੈ ਸ਼ਬਦ ਤੇ ਨਾਮ ਰੂਪੀ ਚਰਨ, ਹਿਰਦੈ ਸ਼ਬਦ ਚਰਨ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹਨ, ਘਰ ਘਰ ਪ੍ਰਣਾਮ ਚਿੱਤ ਚਰਨ ਨਾਮ, ਨਾਮ ਰੂਪੀ ਚਰਨ ਹਨ। ਸੋ ਜਿਨ੍ਹਾਂ ਦਾ ਮਨ ਗੁਰੂ ਸਾਹਿਬ ਜੀ ਦੇ ਨਾਮ ਰੂਪੀ ਚਰਨਾਂ ਨਾਲ ਲਾਗਾ ਲੱਗ ਗਿਆ, ਜੁੜ ਗਿਆ, ਉਹਨਾਂ ਦੇ ਜੀਵਨ ਵਿੱਚੋਂ ਸਾਰੇ ਦੁੱਖ ਦਰਦ ਤੇ ਭਰਮੇ ਸਾਰੇ ਦੇ ਸਾਰੇ ਦੂਰ ਹੋ ਗਏ, ਉਹਨਾਂ ਦੇ ਜੀਵਨ ਦੇ ਸਾਰੇ ਕਾਰਜ ਜਿਹੜੇ ਰਾਸ ਹੋ ਗਏ, ਤਾਂ ਕਿ ਪੂਰ ਕਰਮ ਉਹਨਾਂ ਦੇ ਪੂਰਨ ਸ਼ੁਭ ਕਰਮ ਹਨ, ਚੰਗੇ ਭਾਗ ਹਨ, ਉਹਨਾਂ ਦੇ ਸਾਰੇ ਕਾਰਜ ਰਾਸ ਹੋ ਗਏ ਹਨ। ਸੋ ਅੱਗੇ ਜੋ ਲੜੀਵਾਰ ਸਾਹਿਬਾਂ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਚੱਲ ਰਹੀ ਹੈ, ਉਸ ਅੰਮ੍ਰਿਤ ਬਾਣੀ ਦੀ ਵਿਚਾਰ ਨਾਲ ਸਾਂਝ ਪਾਈਏ।
ਮਹੱਲਾ ਪੰਜਵਾ।
ਪੰਜਵੇਂ ਪਾਤਸ਼ਾਹ ਮਹਾਰਾਜ ਜੀ ਪਾਵਨ ਉਪਦੇਸ਼ ਫਰਮਾ ਰਹੇ ਹਨ ਰਾਮ ਕਲੀ ਕੀ ਦੂਜੀ ਵਾਰ ਦੇ ਅੰਦਰ। ਇਹ ਪਾਵਨ ਦੂਸਰਾ ਜੋ ਪਹਿਲੇ ਸਲੋਕ ਦੀ ਅੱਗੇ ਵਿਚਾਰ ਹੋ ਚੁੱਕੀ ਹੈ, ਛੇਵੀਂ ਪੌੜੀ ਦਾ ਦੂਸਰਾ ਸਲੋਕ ਹੈ। ਤਿੰਨ ਵਾਰਾਂ ਨੇ ਰਾਮਕਲੀ ਰਾਗ ਦੇ ਅੰਦਰ। ਪਹਿਲੀ ਵਾਰ ਜਗਤ ਗੁਰੂ ਨਾਨਕ ਦੇ ਪਾਤਸ਼ਾਹ ਦੇ ਮੁੱਖ ਮੰਡਲ ਤੋਂ ਉਚਾਰਨ ਕੀਤੀ ਹੋਈ 21 ਪੌੜੀਆਂ ਹਨ। ਇਹ ਦੂਜੀ ਵਾਰ ਹੈ, ਇਸ ਦੀਆਂ 22 ਪੌੜੀਆਂ ਹਨ। 22 ਪੌੜੀਆਂ ਦੇ ਵਿੱਚੋਂ ਇਹ ਛੇਵੀਂ ਪੌੜੀ ਦੇ ਨਾਲ ਸਲੋਕ ਹਨ। ਦੋ ਸਲੋਕ ਇੱਕ ਪੌੜੀ ਹੈ। ਸਲੋਕ ਸ਼ਬਦ ਸਾਹਿਬਾਂ ਨੇ ਲਿਖਣ ਲੱਗਿਆਂ ਅੱਗੇ ਮਹੱਲਾ ਪੰਜਵਾਂ ਕੇਵਲ ਮੰਮਾ ਅੱਖਰ ਲਿਖਿਆ ਹੈ, ਅੱਗੇ ਦੋ ਬਿੰਦੂ ਨੇ ਇੱਕ ਉੱਪਰ ਤੇ ਇੱਕ ਹੇਠਾਂ। ਵਿਆਕਰਨ ਅਨੁਸਾਰ ਇਹਨਾਂ ਨੂੰ ਵਿਸਰਗਾਂ ਕਹਿੰਦੇ ਹਨ। ਇਹਨਾਂ ਦਾ ਉਚਾਰਨ ਵਿਦਵਾਨ ਅੱਧੇ ਹਾਹੇ ਦੇ ਰੂਪ ਵਿੱਚ ਮੰਨਦੇ ਹਨ ਕਿ ਇਹਨਾਂ ਦਾ ਉਚਾਰਨ ਅੱਧਾ ਹਾਹਾ ਹੁੰਦਾ ਹੈ ਵਿਆਕਰਨ ਅਨੁਸਾਰ। ਸੋ ਇੱਥੇ ਸਾਹਿਬਾਂ ਨੇ ਪੂਰਨ ਰੂਪ ਵਿੱਚ ਸਲੋਕ ਮਹੱਲਾ ਨਹੀਂ ਲਿਖਿਆ, ਸਗੋਂ ਕੇਵਲ ਮਹੱਲਾ ਪੰਜਵਾ ਮੰਮਾ ਅੱਖਰ ਲਿਖ ਕੇ ਅੱਗੇ ਦੋ ਬਿੰਦੂ ਪਾਏ ਹਨ ਉੱਪਰ ਤੇ ਹੇਠਾਂ। ਸੋ ਜਿਨ੍ਹਾਂ ਨੂੰ ਵਿਸਰਗਾਂ ਆਖਿਆ ਜਾਂਦਾ ਹੈ, ਸਤਿਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਫੁਰਮਾ ਰਹੇ ਹਨ,
ਕਾਹੇ ਮਨ ਤੋਂ ਡੋਲਤਾ ਹਰ ਮਨਸਾ ਪੂਰਨ ਹਾਰ।
ਮਨ ਨੂੰ ਸਤਿਗੁਰੂ ਸਾਹਿਬ ਜੀ ਦੀ ਸ਼ਕਤੀ ਸਮਰੱਥਾ ਦ੍ਰਿੜ ਕਰਵਾਉਂਦੇ ਹੋਏ ਸਾਹਿਬ ਜੀ ਫੁਰਮਾ ਰਹੇ ਨੇ, ਹੇ ਮਨਾ ਹੇ ਭਾਈ, ਕਾਹੇ ਕਾਹਦੇ ਵਾਸਤੇ ਤੂੰ ਡੋਲਦਾ ਹੈ। ਡੋਲਣ ਦਾ ਅਰਥ ਹੁੰਦਾ ਭਟਕਣਾ, ਖੱਜਲ ਖੁਆਰ ਹੋਣਾ, ਤੇ ਡੋਲਦਾ ਮਨੁੱਖ ਉਦੋਂ ਤੱਕ ਹੀ ਹੈ, ਡੀਗਨ ਡੋਲਾ ਤਾਉ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰੇ ਆਪਣੇ ਪਾਏ ਬਿਸਰਾਮਾ। ਭਟਕਣਾ ਡੋਲਣਾ ਉਹਨਾਂ ਚਿਰ ਹੈ ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਤੇ ਸਾਹਿਬ ਕਹਿੰਦੇ, ਹੇ ਮਨਾ ਤੂੰ ਕਾਹਦੇ ਵਾਸਤੇ ਡੋਲਦਾ ਹੈ? ਅਕਾਲ ਪੁਰਖ ਦਾ ਸਰੂਪ ਸਤਿਗੁਰੂ ਪਰਮੇਸ਼ਰ ਜੀ ਮਨਸਾ ਪੂਰਨ ਹਾਰ, ਮਨਸਾ ਨਾਮ ਹੁੰਦਾ ਬੁੱਧੀ ਤੋਂ ਪੈਦਾ ਹੋਈ ਵਾਸ਼ਨਾ ਦਾ, ਇੱਛਾ ਦਾ, ਫੁਰਨੇ ਦਾ। ਸੋ ਮਾਲਕ ਸਾਰੀਆਂ ਹੀ ਇਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ।
ਸਤਿਗੁਰ ਪੁਰਖ ਧਿਆਏ ਤੋਂ ਸਭ ਦੁੱਖ ਵਿਸਾਰਨ ਹਾਰ।
ਸਤਿਗੁਰੂ ਪੁਰਖ ਮਹਾਂਪੁਰਖ ਹੈ, ਪੁਰਖ ਦਾ ਅਰਥ ਹੁੰਦਾ ਵਿਆਪਕ ਪਰਿਪੂਰਨ। ਸੋ ਹੇ ਭਾਈ ਤੂੰ ਮਹਾਂਪੁਰਖ ਜੋ ਸਤਿਗੁਰੂ ਹੈ ਉਸ ਨੂੰ ਧਿਆਉਣਾ ਕਰ, ਧਿਆਏ ਧਿਆਏ ਭਗਤੇ ਸੁਖ ਪਾਇਆ। ਜਦੋਂ ਸਤਿਗੁਰੂ ਮਹਾਂਪੁਰਖ ਨੂੰ ਧਿਆਓਗੇ ਸਭ ਦੁੱਖ ਵਿਸਾਰਨ ਹਾਰ, ਸਤਿਗੁਰੂ ਸਾਰੇ ਦੁੱਖਾਂ ਨੂੰ ਵਿਸਾਰਨ ਹਾਰ। ਵਿਸਾਰਨ ਦਾ ਅਰਥ ਹੁੰਦਾ ਭੁਲਾ ਦੇਣ ਵਾਲਾ, ਭਾਵ ਅਰਥ ਹੈ ਦੂਰ ਕਰ ਦੇਣ ਵਾਲਾ, ਮੁਕਾ ਦੇਣ ਵਾਲਾ। ਸੋ ਸਤਿਗੁਰੂ ਸਾਰੇ ਹੀ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ। ਐਸੇ ਮਹਾਂਪੁਰਖ ਸਤਿਗੁਰੂ ਨੂੰ ਧਿਆਉਣਾ ਕਰੋ, ਚੇਤੇ ਕਰਨਾ ਕਰੋ ਜੀ।
ਹਰ ਨਾਮਾ ਆਰਾਧ ਮਨ ਸਭ ਕਿਲ ਵਿਕ ਜਾਹੇ ਵਿਕਾਰ।
ਇਹ ਮੇਰੇ ਮਨਾ ਹਰੀ ਦੇ ਨਾਮ ਨੂੰ ਆਰਾਧ ਆਰਾਧਨਾ ਕਰ, ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ ਸਭ ਤੋਂ ਚੰਗਾ ਕਰਮ ਹੈ, ਅਕਾਲ ਪੁਰਖ ਜੀ ਦੇ ਨਾਮ ਨੂੰ ਆਰਾਧਨ ਕਰਨਾ, ਚੇਤੇ ਕਰਨਾ, ਯਾਦ ਕਰਨਾ। ਸੋ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨਾ ਕਰੋ, ਕੀ ਮਿਲੇਗਾ ਆਰਾਧਨ ਕਰਕੇ? ਸਭ ਕਿਲ ਵਿਖ ਜਾਹੇ ਵਿਕਾਰ, ਜਿੰਨੇ ਵੀ ਤੁਹਾਡੇ ਜੀਵਨ ਵਿੱਚ ਵਿਕਾਰ ਤੇ ਕਿਲ ਵਿਖ ਹੁੰਦੇ ਪਾਪ। ਸੰਸਕ੍ਰਿਤ ਦਾ ਸ਼ਬਦ ਹੈ ਕਿਲ ਵਿਛ, ਵਿਛ ਦਾ ਅਰਥ ਹੁੰਦਾ ਜ਼ਹਿਰ। ਗੁਰੂ ਕੀ ਬਾਣੀ ਵਿੱਚ ਦੋ ਰੂਪਾਂ ਵਿੱਚ ਇਹ ਸ਼ਬਦ ਆਇਆ ਹੈ, ਕਿਲ ਵਿਖ, ਕਿਲ ਵਿਖ, ਬੱਬੇ ਨਾਲ ਤੇ ਵਵੇ ਨਾਲ। ਅੰਮ੍ਰਿਤ ਬਾਣੀ ਦੇ ਅੰਦਰ ਅਨੇਕਾਂ ਹੀ ਪਾਪਾਂ ਦਾ ਜ਼ਿਕਰ ਹੈ, ਖਾਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਚਾਰ ਬੱਜਰ ਪਾਪ ਵਰਣਨ ਕੀਤੇ ਨੇ, ਬ੍ਰਾਹਮਣ, ਕੈਲੀ, ਘਾਤ, ਕੰਜਕਾ, ਅਨਚਾਰੀ ਕਾ ਧਾਨ। ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਦੀ ਹੱਤਿਆ ਕਰ ਦੇਣੀ, ਔਰ ਇਸੇ ਤਰ੍ਹਾਂ ਹੀ गऊ नू मार देना, गऊ हत्या कर देनी, कंजका हुंदी लड़की, लड़की नू मार देना जां पैसे लैके उहदा विआह करना, ते अनचारी हुंदा धर्म इखलाक तों गिरिया होइआ जिहड़ा मनुख है उहदे नाल सांझ प्याली रख के उहदे घरों कुछ खाणा पीणा, इह वी इक पाप है। बाइबल दे विच सत पाप लिखे ने। महाभारत विच दस पापां दा वर्णन है। उपनिषदां दे विच वी मनुस्मृति दे अंदर खास करके पंजां पापां दा जिक्र है, जिन्हां विचों विद्वानां ने जदों दस पाप वर्णन कीते ने, तीन पाप हन शरीर दे, जिन्हां विच चोरी भी शरीर नाल कीती जांदी है, किसी की हत्या भी जिहड़ी है किसी का गल वढ़ना होवे उह भी शरीर होण करके कीता जा सकदा है, कुकर्म विभचार करना होवे ते उह भी शरीर करके हो सकदा, चोरी करनी, हत्या कर देनी, इसे तरह कुकर्म विभचार करना, यह तीन पाप जिहड़े शरीर दे हन। इसे तरह चार पाप ने बाणी दे, जो असीं बोलदे हां झूठ बोलना, कौड़ा फिक्का बोलना, निंदा दा बोल बोलना, चुगली दा बोल बोलना, यह चार बाणी दे पाप ने जो असीं बोलदे हां। इसे तरह ही तीन पाप ने मानसिक पाप, वह मानसिक पाप हन किसे दा मंदा चितवना। गुरु साहब कहिंदे ने परका बुरा ना राखो चीत, तुमको दुख नहीं भाई मीत। साहब कहिंदे असीं दावे नाल कहिंदे हां कि किसे दा मंदा कदी भी मन विच ना सोचियो, जीवन काल च तुहाडे किसे तरह दा दुख नहीं लगेगा। सो इस वास्ते एक पाप है किसे दा मंदा चितवना, बुरा सोचना। इसे तरह दूसरा पाप मानसिक पाप है कि किसी का धन माल वेख करके उन्हें लैन की इच्छा मन में रखनी कि मेरे को आ जाए, यह भी पाप है। तीसरा पाप है किसी के उपर झूठा इल्जाम लाने का मन च ख्याल करना, गोंद गुंदनी कि मैं ये झूठा इल्जाम ला दवा, यह तीन मानसिक पाप हैं। तीन मानसिक पाप, तीन काया शरीरक पाप, ते चार बोली बाणी दे पाप, ये दस पाप मन्ने हैं। गुरु साहब कहिंदे सारे पाप किल विख जिहड़े नाश हो जांदे हन,
जिन को पूर्व लिखिया तिन रंग लगा निरंकार।
इन्हां दे भागां च पूर्वला शुभ कर्मा करके मालक ने लिखिया, लिख दिता ना, उन्हां नूं अकाल पुरख जिहड़ो निराकार वाहिगुरु है उहदा रंग दा अर्थ है प्रेम, वाहिगुरु दा उन्हां नूं प्रेम लग गया है, परमात्मा नाल उन्हां दी प्रीत बन गई है।
ओनी छड़िया माया सुहावड़ा, धन संचया नाम अपार।
गुरमुख जाना ने छड़िया, छड़ दिता माया दा सुहावड़ा, जिहड़ा कुछ आसवास सी, प्रयोजन सी, स्वार्थ सी, माया दी खुद गर्जी सी ना, वह छड़ करके ते सच्चा नाम धन जिहड़ा अपार वाहिगुरु है, उहदा नाम सच्चा धन है, उस सच्चे धन नूं संचिया इकट्ठा कर लिया, जमा कर लिया है।
अठे पहर इक तै लिवै मनेल हुकम अपार।
गुरमुख अठे पहर इक वाहिगुरु जी दी लिव विच रहिंदे, उहनां दी सुरत जुड़ी रहिंदी है, ते अकाल पुरख जी दा हुकम मनदे हन। हुकम मन्निया होवे परवान तां खसमे का महल पाए सी। सो मालक दा हुक्म रजा मनदे हन, खसमे नौ सो भाव दा, खसमे दा जिस भाणा भावै। भाई गुरदास साहिब कहिंदे रब नूं बंदा ओह चंगा लगदा जिहड़ा रब दा भाणा मनदा है। सो उहनां ने वाहिगुरु दा भाणा हुक्म रजा सिर मत्थे मन्निया।
जन नानक मंगै दान इक देहो दर्श मन प्यार।
अखीर ते अरदास कीती धन गुरु अर्जन दे पातशाह कहिंदे मालका कृपा कर, आप जी दे कोलों दो दान मंगदे हां, एक दान है साडे मन विच प्यार पैदा हो जाए, उस प्यार दी बदौलत साडे अंदर एक खिच ते एक तड़प पैदा होवे, देहो दर्श सुख दाते आ, मैं गल विच लहो मिलाए जियो, अपना दर्श बख्शो, दीदार बख्शो, और साडे मन विच अपना प्यार बख्शिश कर दो, प्रीत बख्शिश कर दो जी, ए साडे ते दया करो, यही दान आप जी दे पासों मंगदे हां। ये पावन उपदेश श्री मुखवाक और लड़ीवार कथा दे रूप विच साहिबां ने बख्शिश कीता है। सतगुरु साहिब जी कृपा करन, साहिबां जी दी अगाध बोध अमृत बाणी दी विचार करदियां ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਸਤਿਗੁਰੂ ਸਾਹਿਬ ਜੀ ਆਪ ਜੀ ਗੁਰੂ ਕੀ ਸੰਗਤ ਬਖਸ਼ਣ, ਹਾਰ ਹੋ ਜੀ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਣੀ ਜੀ, ਕੋਟਾਨ ਕੁਰ ਸ਼ੁਕਰਾਨਾ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਕਲਗੀਧਰ ਦਸ਼ਮੇਸ਼ ਪਿਤਾ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ, ਹਾਜ਼ਰਾ ਹਜ਼ੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਜੀ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਿਸ਼ੇਸ਼ ਕਰਕੇ ਧੰਨਵਾਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦਾ। ਸੋ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਸਿੱਖ ਸੰਗਤਾਂ ਦੇ ਦਰਸ਼ਨ ਦਾਰ ਕਰਵਾਏ ਹਨ, ਸਾਹਿਬਾਂ ਦੇ ਪਾਵਨ ਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇੱਥੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।
ਅਠੇ ਪਹਿਰ ਇੱਕ ਤੈ ਲਿਵੈ ਮੰਨੇ ਨ ਹੁਕਮ ਅਪਾਰ,
ਜਨ ਨਾਨਕ ਮੰਗੈ ਦਾਨ ਇੱਕ, ਦੇਹੋ ਦਰਸ ਮਨ ਪਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।